ਤੁਸੀਂ ਹੋ SBS ਪੰਜਾਬੀ ਦੇ ਨਾਲ। ਸੰਘੀ ਸਰਕਾਰ ਸ਼ੁੱਧ ਵਿਦੇਸ਼ੀ ਪ੍ਰਵਾਸ ਭਾਵ ਕਿ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਨੂੰ ਘਟਾਉਣ ਲਈ ਹੁਣ ਆਨ ਸ਼ੋਰ ਵੀਜ਼ਾ ਬੇਨੇਕਾਰਾਂ ਉੱਤੇ ਧਿਆਨ ਕੇਂਦਰਿਤ ਕਰੇਗੀ। ਗ੍ਰਹਿ ਮੰਤਰੀ ਟੋਨੀ ਬਰਕ ਨੇ ਹੁਨਰਮੰਦ ਵੀਜ਼ਾ ਪ੍ਰੋਸੈਸਿੰਗ ਤਰਜੀਹ ਨੂੰ ਬਦਲ ਦਿੱਤਾ। ਇਸ ਨਵੀਂ ਤਰਜੀਹ ਅਨੁਸਾਰ ਕੱਚੇ ਵੀਜ਼ਿਆਂ ਉੱਤੇ ਪਹਿਲਾਂ ਤੋਂ ਹੀ ਆਸਟ੍ਰੇਲੀਆ ਵਿੱਚ ਰਹਿ ਰਹੇ ਅਤੇ ਕੰਮ ਕਰ ਰਹੇ ਵੀਜ਼ਾ ਬੇਨੇਕਾਰਾਂ ਨੂੰ ਹੁਨਰਮੰਦ ਵੀਜ਼ਾ ਦੀ ਕਤਾਰ ਵਿੱਚ ਮੋਹਰੀ ਰੱਖਿਆ ਜਾਏਗਾ। ਪਰ ਅਜਿਹੇ ਕਿਹੜੇ ਖਿੱਤੇ ਵੀਜ਼ੇ ਅਤੇ ਬੇਨੇਕਾਰ ਨੇ ਜਿਨ੍ਹਾਂ ਲਈ PR ਸੌਖੀ ਹੋ ਸਕਦੀ ਹੈ ਅਤੇ ਕਿਨ੍ਹਾਂ ਨੂੰ ਕਰਨਾ ਪੈ ਸਕਦਾ ਹੈ ਲੰਬਾ ਇੰਤਜ਼ਾਰ, ਦੱਸਣ ਲਈ ਹਾਜ਼ਰ ਹਾਂ SBS ਪੰਜਾਬੀ ਤੋਂ ਮੈਂ ਸ਼ਾਇਨਾ ਕਾਲਰਾ। ਸਰਕਾਰ ਦੇ ਮਾਈਗ੍ਰੇਸ਼ਨ ਪ੍ਰੋਗਰਾਮ ਅਨੁਸਾਰ 1,85,000 ਸਥਿਰ ਮਾਈਗ੍ਰੇਸ਼ਨ ਭਾਵ ਕੇ PR ਦਿੱਤੀਆਂ ਜਾਣਗੀਆਂ, ਜਿਸ ਵਿਚੋਂ ਲਗਭਗ 70% ਸਥਾਨ ਹੁਨਰਮੰਦ ਪ੍ਰਵਾਸੀਆਂ ਨੂੰ ਦਿੱਤੇ ਜਾਣਗੇ। 25 ਜੁਲਾਈ ਤੋਂ ਲਾਗੂ ਹੋਣ ਵਾਲੇ ਇੱਕ ਨਵੇਂ ਮੰਤਰੀ ਨਿਰਦੇਸ਼ ਦੇ ਅਨੁਸਾਰ ਹੁਨਰਮੰਦ ਵੀਜ਼ਾ ਅਰਜ਼ੀਆਂ ਉੱਤੇ ਇੱਕ ਨਵੀਂ ਪ੍ਰਾਇਰਟੀ ਭਾਵ ਕੇ ਤਰਜੀਹ ਲਾਗੂ ਕੀਤੀ ਜਾਵੇਗੀ। ਮੰਤਰੀ ਪੱਧਰੀ ਨਿਰਦੇਸ਼ 119 ਦੇ ਅਨੁਸਾਰ ਪਹਿਲੀ ਅਤੇ ਦੂਜੀ ਦੋਨੋਂ ਹੀ ਤਰਜੀਹ ਸਿਕਿਉਰਿਟੀ ਜਾਂ ਫਿਰ ਆਰਮੀ ਜਾਂ ਡਿਫੈਂਸ ਪਰਸਨਲ ਨੂੰ ਦਿੱਤੀ ਜਾਵੇਗੀ, ਜਿਹਦੇ ਵਿਚ ਪਹਿਲੀ ਤਰਜੀਹ ਉਨ੍ਹਾਂ ਲੋਕਾਂ ਦੀ ਹੈ ਜੋ ਆਸਟ੍ਰੇਲੀਆ ਵਿਚ ਰਹਿ ਰਹੇ ਨੇ ਅਤੇ ਦੂਜੀ ਉਨ੍ਹਾਂ ਦੀ ਜੋ ਆਫ ਸ਼ੋਰ ਯਾਨੀ ਕਿ ਆਸਟ੍ਰੇਲੀਆ ਤੋਂ ਬਾਹਰ ਨੇ। ਤੇ ਜੇ ਤੀਜੀ ਤਰਜੀਹ ਦੀ ਗੱਲ ਕੀਤੀ ਜਾਵੇ ਤੇ ਇਹ ਉਸਾਰੀ ਸਿਹਤ ਸੰਭਾਲ ਅਤੇ ਅਧਿਐਨ ਕਿੱਤਿਆਂ ਨੂੰ ਦਿੱਤੀ ਜਾਵੇਗੀ। ਇਹਦੇ ਵਿਚ ਸਭ ਤੋਂ ਪਹਿਲੀ ਤਰਜੀਹ ਉਨ੍ਹਾਂ ਲੋਕਾਂ ਨੂੰ ਦਿੱਤੀ ਜਾਏਗੀ ਜੋ ਕਿ ਪਹਿਲਾਂ ਹੀ ਆਸਟ੍ਰੇਲੀਆ ਵਿਚ ਰਹਿ ਰਹੇ ਨੇ ਅਤੇ ਚੌਥੇ ਨੰਬਰ ਉੱਤੇ ਨਾਮਜ਼ਦਗੀ ਅਤੇ ਵੀਜ਼ਾ ਅਰਜ਼ੀਆਂ ਨੂੰ ਦਿੱਤੀ ਜਾਂਦੀ ਹੈ ਜਿੱਥੇ ਕਿ ਬੇਨੇਕਾਰ ਅਰਜ਼ੀ ਦੇ ਸਮੇਂ ਆਸਟ੍ਰੇਲੀਆ ਦੇ ਵਿੱਚ ਹੁੰਦੇ ਨੇ। ਯਾਨੀ ਕਿ ਕੋਈ ਵੀ ਅਜਿਹਾ ਕੈਂਡੀਡੇਟ ਜੋ ਕਿ ਆਸਟ੍ਰੇਲੀਆ ਦੇ ਅੰਦਰ ਰਹਿੰਦੇ ਹੋਏ ਆਪਣਾ PR ਫਾਈਲ ਕਰ ਰਿਹਾ, ਉਨ੍ਹਾਂ ਦਾ ਪ੍ਰੋਸੈਸਿੰਗ ਟਾਈਮ ਚੌਥੇ ਨੰਬਰ ਉੱਤੇ ਪ੍ਰਾਇਰਿਟੀ ਤੇ ਰੱਖਿਆ ਜਾਵੇਗਾ। ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਕਿੱਤੇ ਜਾਂ ਸਪੈਸੀਫਿਕ ਵੀਜ਼ਾ ਦਾ ਨਾਮ ਨਹੀਂ ਦੱਸਿਆ ਗਿਆ। ਤੇ 5ਵੀਂ ਅਤੇ ਆਖਰੀ ਪ੍ਰਾਇਰਿਟੀ ਸਾਰੀਆਂ ਨਾਮਜ਼ਦਗੀਆਂ ਅਤੇ ਬਾਕੀ ਬੱਚੇ ਹਰ ਕਿਸੇ ਵੀਜ਼ਾ ਨੂੰ ਦਿੱਤੀ ਜਾਵੇਗੀ। ਇਹ ਕਦਮ ਵਿਦੇਸ਼ੀ ਮਾਈਗ੍ਰੇਸ਼ਨ ਨੂੰ ਘਟਾਉਣ ਦੀ ਕੋਸ਼ਿਸ਼ ਹੈ, ਯਾਨੀ ਕਿ ਸਰਕਾਰ ਚਾਹ ਰਹੀ ਹੈ ਕਿ ਜੋ ਲੋਕ ਆਸਟ੍ਰੇਲੀਆ ਵਿੱਚ ਪਹਿਲਾਂ ਤੋਂ ਹੀ ਰਹਿ ਰਹੇ ਨੇ ਉਨ੍ਹਾਂ ਨੂੰ ਪਹਿਲਾਂ ਪੱਕਾ ਕੀਤਾ ਜਾਵੇ। ਇਸ ਬਾਰੇ ਚਰਚਾ ਕਰਦੇ ਹੋਏ ਵੀਜ਼ਾ ਮਾਹਰ ਨਵਨੀਤ ਸਿੰਘ ਨੇ SBS ਪੰਜਾਬੀ ਨੂੰ ਦੱਸਿਆ,
ਸਭ ਤੋਂ ਜ਼ਿਆਦਾ ਕਾਰਨ ਹੀ ਇਹ ਹੈ, ਸੈਂਟੀਮੈਂਟ ਬਣਿਆ ਜੀ ਐਂਟੀ ਇਮੀਗ੍ਰੈਂਟਸ ਔਰ ਖਾਸ ਕਰ ਇੱਕ ਪਾਰਟੀ ਉਹਨੂੰ ਕਾਊਂਟਰ ਕਰਨ ਵਾਸਤੇ ਇਹ ਗਵਰਨਮੈਂਟ ਹਰ ਹੀਲਾ ਵਰਤ ਰਹੀ ਹੈ ਤੇ ਉਹਦੇ ਥਰੂ ਹੀ ਜਿਹੜਾ ਇਹ ਸਭ ਕੁਛ ਹੋ ਰਿਹਾ ਕਿ ਉਹਨਾਂ ਨੇ ਇਹਨਾਂ ਦੇ ਉੱਤੇ ਹੁਣ ਬਲੇਮ ਲਾਉਣੇ ਸ਼ੁਰੂ ਕਰਨੇ ਕਿ ਇਹ ਟੈਂਪਰੇਰੀ ਲੋਕਾਂ ਨਾਲ ਤੁਸੀਂ ਭਰ ਛੱਡਿਆ ਹੈ ਮੁਲਕ। ਇਹਨਾਂ ਨੇ ਕਹਿ ਤਾ ਜੀ ਫਿਰ ਜਿਹੜੇ ਹੁਣ ਪਿਛਲਿਆ ਪਿੱਛੋਂ ਆਪਾਂ ਸਪਲਾਈ ਰੋਕ ਦਿੰਦੇ ਹਾਂ, ਉਸ ਤੋਂ ਬਾਅਦ ਜਿਹੜੇ ਔਨ ਸ਼ੋਰ ਆਪਣੇ ਕੋਲ ਟੈਂਪਰੇਰੀ ਐਂਟਰੈਂਟ ਹੈਗੇ ਆ ਉਹਨਾਂ ਨੂੰ ਪੱਕਾ ਕਰਨਾ। ਹੁਣ ਲੋਕਾਂ ਨੂੰ ਇਹ ਹੋਣਾ ਵੀ ਕਿਸੇ ਨਾ ਕਿਸੇ ਤਰ੍ਹਾਂ ਆਸਟ੍ਰੇਲੀਆ ਦੇ ਵਿੱਚ ਆਪਾਂ ਰੁਕੇ ਰਹੀਏ ਤਾਂ ਕਿ ਔਨ ਸ਼ੋਰ ਐਪਲੀਕੈਂਟਸ ਨੂੰ ਇਹਨਾਂ ਨੇ ਪ੍ਰੈਫਰੈਂਸ ਦੇਣੀ ਹੈ, ਇਸ ਕਰਕੇ ਫੀਸ ਵਧਾਈ ਗਈ ਹੈ। ਐਪਲੀਕੈਂਟਸ ਨੇ ਵੀ ਮਾਇੰਡ ਨਹੀਂ ਕਰਨਾ ਜੇ ਉਹਨਾਂ ਨੂੰ PR ਦਾ ਆਪਸ਼ਨ ਦਿਖ ਰਿਹਾ, ਦੇ ਹੈਪੀ ਟੂ ਪੇ ਐਕਸਟਰਾ ਮਨੀ। ਇਹ ਤੁਹਾਡੇ ਵਾਸਤੇ ਮੇਰੇ ਹਿਸਾਬ ਨਾਲ ਇੱਕ ਗੋਲਡਨ ਅਪੋਰਚੁਨਿਟੀ ਹੈ। ਇੱਕ ਇਹੋ ਜਿਹਾ ਮੌਕਾ ਕੋਵਿਡ ਤੋਂ ਤੁਰੰਤ ਬਾਅਦ ਵੀ ਆਇਆ ਸੀਗਾ ਜਦੋਂ ਆਲਮੋਸਟ ਸਾਰੇ 65% ਦੇ ਉੱਤੇ ਪੱਕੇ ਹੋ ਗਏ ਸੀ, ਤੇ ਮੈਨੂੰ ਲੱਗਦਾ ਔਨ ਸ਼ੋਰ ਵਾਸਤੇ ਜੇ ਇਹਨਾਂ ਨੇ ਰੱਖਿਆ 1,30,000 1,85,000 ਵਿੱਚੋਂ, ਤੇ ਇੱਕ ਗੋਲਡਨ ਅਪੋਰਚੁਨਿਟੀ ਆ। ਜਿੰਨੇ ਵੀ ਲੋਕ ਇੱਥੇ ਔਨ ਸ਼ੋਰ ਹੈ ਆਪਦੇ ਆਪਦੇ ਫੀਲਡ 'ਚ ਕੰਮ ਕਰਨ, ਜੇ ਕਰ ਸਕਦੇ ਇੰਗਲਿਸ਼ ਇੰਪਰੂਵ ਕਰਨ, ਤੇ ਮੇਰੇ ਖਿਆਲ ਸਭ ਤੋਂ ਵੱਡਾ ਵਿਨਰ ਜਿਹੜੇ ਹੈਗੇ ਆ ਉਹ ਇਸ ਟਾਈਮ 'ਚ ਔਨ ਸ਼ੋਰ ਵਾਲੇ ਹੈ। ਔਰ ਇਸ ਸਾਲ ਜਿਹੜਾ ਹੈਗਾ ਮੈਕਸੀਮਮ ਨੂੰ ਆਪਣਾ ਟਾਰਗੇਟ ਬਣਾਉਣਾ ਚਾਹੀਦਾ ਕਿਸੇ ਨਾ ਕਿਸੇ ਤਰ੍ਹਾਂ ਆਸਟ੍ਰੇਲੀਆ ਪਰਮਾਨੈਂਟ ਰੈਜੀਡੈਂਸੀ ਲਈ ਜਾਓ। ਡਿਸੀਜਨ ਰੈਡੀ ਜਿਹੜੀ ਹੈਗੀ ਹੈ ਤੁਸੀਂ ਐਪਲੀਕੇਸ਼ਨਸ ਲਗਾਓ, ਉਹਦੇ ਲਈ ਇਹ ਵੀ ਕਰ ਰਹੇ ਹਾਂ ਕਿ ਜਿਹੜਾ ਸ਼ੈਡਿਊਲ 2 ਕ੍ਰਾਈਟੇਰੀਆ ਯਾਨੀ ਕਿ ਜਿਹੜਾ ਟਾਈਮ ਆਫ ਡਿਸੀਜਨ ਕ੍ਰਾਈਟੇਰੀਆ ਹੁੰਦਾ, ਯਾਨੀ ਕਿ ਜਿਹੜਾ ਕਿ ਉਹਨਾਂ ਨੇ ਕਹਿਣਾ ਜਦੋਂ ਅਸੀਂ ਤੁਹਾਡੀ ਫਾਈਲ ਫਾਰ ਐਗਜ਼ਾਮਪਲ ਆਪਾਂ ਅੱਜ ਇੱਕ ਹੁੰਦਾ ਸ਼ੈਡਿਊਲ 1 ਕ੍ਰਾਈਟੇਰੀਆ ਜਿਹਦੇ ਵਿੱਚ ਹੁੰਦਾ ਵੀ ਅੱਜ ਆਪਾਂ ਫਾਰਮ ਜਮ੍ਹਾਂ ਕਰਾਉਣਾ, ਉਹਦੇ ਨਾਲ ਕਿਹੜੇ ਕਿਹੜੇ ਡਾਕੂਮੈਂਟ ਲੱਗਣੇ ਆ ਜਿਸ ਤੋਂ ਬਿਨਾਂ ਉਹਨਾਂ ਨੇ ਆਪਣੀ ਐਪਲੀਕੇਸ਼ਨ ਲੈਣੀ ਨਹੀਂ, ਉਹ ਆਪਾਂ ਨੂੰ ਲਾਉਣੇ ਹੀ ਪੈਂਦੇ ਆ। ਤੇ ਇੱਕ ਹੁੰਦਾ ਜੀ ਹੁਣ ਤੁਸੀਂ ਅੱਜ ਲੌਜ ਕਰਤਾ, 2 ਸਾਲ ਬਾਅਦ ਜਾ ਕੇ ਫਾਈਲ ਖੋਲਣੀ ਆ, ਉਹ ਤੋਂ ਫਿਰ ਕੇਸ ਆਫਿਸਰ ਮੰਗ ਲੂਗਾ, ਉਹਨੂੰ ਕਹਿੰਦੇ ਟਾਈਮ ਆਫ ਡਿਸੀਜਨ ਕ੍ਰਾਈਟੇਰੀਆ। ਸੋ ਹੁਣ ਅੱਗੇ ਮੇਰੇ ਖਿਆਲ ਗਵਰਨਮੈਂਟ ਇਹ ਵੀ ਪਲਾਨ ਕਰ ਰਹੀ ਹੈ ਕਿ ਕਾਫੀ ਚੀਜ਼ਾਂ ਜਿਹੜੀਆਂ ਟਾਈਮ ਆਫ ਡਿਸੀਜਨ ਹੈਗੀਆਂ ਜਦੋਂ ਕੇਸ ਆਫਿਸਰ ਨੇ ਦੇਖਣਾ ਉਹਨੂੰ ਲਿਆ ਕੇ ਪਹਿਲੀ ਸ਼ਡਿਊਲ 1 ਚ ਲਾ ਦੇਣਗੇ। ਓਬਵੀਅਸਲੀ ਉਹਦੇ ਨਾਲ ਜਿਹੜਾ ਹੈਗਾ ਕਿ ਫਾਈਲਸ ਡਿਸੀਜਨ ਰੈਡੀ ਹੋਣਗੀਆਂ। ਸੋ ਇੱਦਾਂ ਕਈ ਕ੍ਰਾਈਟੇਰੀਆ ਜਿਹੜੇ ਇਹ ਘਟਾ ਸਕਦੇ ਆ ਜਿਹਦੇ ਨਾਲ ਆਪਦਾ ਪ੍ਰੋਸੈਸਿੰਗ ਟਾਈਮ ਉਹ ਵੀ ਮੇਰੇ ਖਿਆਲ ਕਰ ਰਹੇ।
ਪਰ ਟੋਨੀ ਬਰਕ ਨੇ ਮਾਈਗ੍ਰੇਸ਼ਨ ਨੂੰ ਲੈ ਕੇ ਵੱਡੇ ਬਦਲਾਵਾਂ ਦਾ ਐਲਾਨ ਕਰਨਾ ਸੀ, ਹਾਲਾਂਕਿ ਉਨ੍ਹਾਂ ਨੇ ਆਪਣੇ ਇਸ ਐਲਾਨੀ ਭਾਸ਼ਣ ਨੂੰ ਸਥਗਿਤ ਕਰ ਦਿੱਤਾ। ਇਸ ਵਿਚਾਲੇ ਆਪੋਜੀਸ਼ਨ ਵੱਲੋਂ ਸੰਘੀ ਸਰਕਾਰ ਉੱਤੇ ਮਾਈਗ੍ਰੇਸ਼ਨ ਨੂੰ ਲੈ ਕੇ ਦਬਾਅ ਪਾਇਆ ਜਾ ਰਿਹਾ। ਨੈਸ਼ਨਲਜ਼ ਦੇ MP ਡੇਵਿਡ ਲਿਟਲ ਪ੍ਰਾਊਡ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣੀ ਚਾਹੀਦੀ ਹੈ ਅਤੇ ਰਿਹਾਇਸ਼ ਦੀ ਘਾਟ ਦੇ ਨਾਲ ਨਜਿੱਠਣ ਦੇ ਲਈ ਲੋੜੀਂਦੇ ਹੁਨਰਮੰਦ ਕਾਮਿਆਂ ਵੱਲ ਪ੍ਰਵਾਸ ਨੂੰ ਮੁੜ ਤੋਂ ਕੇਂਦਰਿਤ ਕਰਨ ਦੀ ਲੋੜ ਹੈ।
Australian universities should primarily be there for Australian students. So we've got a skill shortage. We should be educating our own. I'm not against having foreign students come in. But when you see these numbers get out of hand and we've got net migration out of control and we need other skills like builders and electricians and tilers and roofers that should be prioritised instead of international students and their families.
ਮਈ ਦੇ ਬਜਟ ਵਿੱਚ ਦੱਸਿਆ ਗਿਆ ਸੀ ਕਿ 1,85,000 ਸਥਾਈ ਸਥਾਨਾਂ ਵਿੱਚੋਂ 70% ਥਾਵਾਂ ਆਨਸ਼ੋਰ ਬੇਨੇਕਾਰਾਂ ਲਈ ਰੱਖੇ ਗਏ ਨੇ ਜਿਸ ਦੇ ਚਲਦੇ ਵਿਦੇਸ਼ਾਂ ਤੋਂ ਆਸਟ੍ਰੇਲੀਆ ਆਉਣ ਵਾਲੇ ਲੋਕਾਂ ਦੀ ਗਿਣਤੀ ਨੂੰ ਹੌਲੀ ਕੀਤਾ ਜਾ ਸਕਦਾ। ਗਠਜੋੜ ਅਤੇ ਵਨ ਨੇਸ਼ਨ ਨੇ ਵੀ ਪ੍ਰਵਾਸ ਨੂੰ ਘਟਾਉਣ ਲਈ ਸਰਕਾਰ ਉੱਤੇ ਦਬਾਅ ਬਣਾਈ ਰੱਖਿਆ।
What we need to see is an end to mass migration and a return to the skilled immigration program that's worked so well for this country for such a long period of time and that's what we need to see. The numbers have been too high and the standards have been too low. So we need to cap the numbers based on housing supply, but we also need to make sure we get the skills we need as a country.
ਇੱਥੇ ਤੁਹਾਨੂੰ ਦੱਸ ਦਈਏ ਕਿ ਨੈਟ ਓਵਰਸੀਜ਼ ਮਾਈਗ੍ਰੇਸ਼ਨ ਯਾਨੀ ਕਿ ਸ਼ੁੱਧ ਵਿਦੇਸ਼ੀ ਪ੍ਰਵਾਸ ਪਿਛਲੇ ਸਾਲ 3,01,000 ਸੀ ਜੋ ਕਿ ਸਤੰਬਰ 2022 ਵਿੱਚ 5,56,000 ਦੇ ਸਿਖਰ ਤੋਂ ਬਾਅਦ ਸਭ ਤੋਂ ਘੱਟ ਪੱਧਰ ਹੈ। ਸਰਕਾਰ ਰੱਖਿਆ ਅਤੇ ਕਾਨੂੰਨ ਲਾਗੂ ਕਰਨ ਵਾਲੇ ਕਰਮਚਾਰੀਆਂ ਨੂੰ ਤਰਜੀਹ ਦੇ ਰਹੀ ਹੈ ਅਤੇ ਅਜਿਹੇ ਬੈਨੇਕਾਰਾਂ ਨੂੰ ਚੁਣ ਰਹੀ ਹੈ ਜੋ ਕਿ ਔਕਸ ਸੰਬੰਧੀ ਵਿੱਚ ਆਪਣੀ ਦਿਲਚਸਪੀ ਨੂੰ ਅੱਗੇ ਵਧਾਉਣ ਵਿੱਚ ਮਦਦ ਕਰ ਸਕਦੇ ਨੇ। ਉੱਥੇ ਹੀ ਉਸਾਰੀ, ਸਿਹਤ ਅਤੇ ਬਜ਼ੁਰਗਾਂ ਦੀ ਦੇਖਭਾਲ ਵਿੱਚ ਕੰਮ ਕਰਨ ਵਾਲੇ ਬੈਨੇਕਾਰਾਂ ਦੀ ਅਰਜ਼ੀ ਨੂੰ ਵੀ ਤੇਜ਼ੀ ਨਾਲ ਪ੍ਰੋਸੈਸ ਕੀਤਾ ਜਾਵੇਗਾ। ਇਸ ਦੇ ਨਾਲ ਹੀ ਖਤਮ ਹੁੰਦੀ ਹੈ ਅੱਜ ਦੀ ਪੜਚੋਲ। ਇਸ ਮੁੱਦੇ ਬਾਰੇ ਤੁਹਾਡੇ ਕੀ ਵਿਚਾਰ ਨੇ? 0449-799-767 0439799767 ਉੱਤੇ ਸਾਡੇ ਨਾਲ ਜ਼ਰੂਰ ਸਾਂਝੇ ਕਰੋ। ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਦੇ ਨਾਲ ਫੇਸਬੁੱਕ ਅਤੇ ਇੰਸਟਾਗ੍ਰਾਮ ਰਾਹੀਂ ਕਿਸੇ ਵੀ ਵੇਲੇ ਜੁੜ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, Spotify या जित्थों भी तुसी अपने पॉडकास्ट सुनते हो।